ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸਟ ਪਾਦੀਆਂ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ, ਮੜੈ ਮਸਾਣ ਨਾ ਜਾਈ, ਤ੍ਰਿਸਨਾ ਰਾਚ ਨਾ ਪਾਰ ਘਰ ਜਾਵਾ, ਤ੍ਰਿਸਨਾ ਨਾਮ ਬੁਝਾਈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ, ਮੜੈ ਮਸਾਣ ਨਾ ਜਾਈ, ਤ੍ਰਿਸਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸਨਾ ਨਾਮ ਬੁਝਾਈ, ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵ ਹੈ ਮਤ ਸਾਈ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਓ ਲਿਵ ਲਾਈ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਓ ਲਿਵ ਲਾਈ, ਰਹਾਉ ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ, ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ, ਏਕੋ ਚੇਤਾ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ, ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ, ਏਕੋ ਚੇਤਾ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ, ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਜੁਗੋ ਜੁਗਾ ਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਤ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਧੰਨ ਦੀਨ ਦੁਨੀ ਦੇ ਮਾਲਕ ਪਰਮੇਸ਼ਰ ਰੂਪ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੋਰਠ ਰਾਗ ਦੇ ਵਿੱਚ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਚਨ ਹਨ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਧਿਆ ਮੇਰੀ ਮਾਈ। ਕਿ ਜਗਿਆਸੂ ਰੂਪ ਹੋ ਕੇ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਸਾਡਾ ਮਨ ਬੈਰਾਗ ਦੇ ਵਿੱਚ ਰਤਿਆ ਜਾ ਕੇ ਲਿਵਲੀਨ ਹੋ ਕੇ ਬੈਰਾਗੀ ਹੋ ਰਿਹਾ ਹੈ। ਸ਼ਬਦ ਦੇ ਬਾਣ ਦੁਆਰਾ ਸਾਡਾ ਜੋ ਮਨ ਹੈ ਉਹ ਵਿੰਨਿਆ ਗਿਆ ਹੈ। ਸਤ ਸੰਗਤ ਜੀ, ਰਾਗ ਨਾਮ ਪ੍ਰੇਮ ਦਾ ਹੈ, ਬੈਰਾਗ ਨਾਮ ਉਪਰਾਮਤਾ ਦਾ ਹੈ। ਜਿਨ੍ਹਾਂ ਨੂੰ ਸੰਸਾਰ ਤੋਂ ਉਪਰਾਮਤਾ ਹੋ ਆਈ, ਝੂਠੇ ਮੋਹ ਤੋਂ ਉੱਪਰ ਉੱਠ ਗਏ, ਉਹਨਾਂ ਨੂੰ ਬੈਰਾਗੀ ਕਿਹਾ ਗਿਆ ਹੈ। ਧਾਰਮਿਕ ਵਿਦਵਾਨਾਂ ਨੇ ਕਈ ਪ੍ਰਕਾਰ ਦਾ ਬੈਰਾਗ ਮੰਨਿਆ ਹੈ। ਇੱਕ ਬੈਰਾਗ ਐਸਾ ਮੰਨਿਆ ਗਿਆ ਕਿ ਕੋਈ ਨਾ ਕੋਈ ਕਾਰਨ ਬਣ ਗਿਆ, ਕੋਈ ਨਾ ਕੋਈ ਘਟਨਾ ਵਾਪਰ ਗਈ ਤਾਂ ਉਸ ਨੇ ਸੰਸਾਰ ਦੇ ਮੋਹ ਮਾਇਆ ਨੂੰ ਝੂਠਾ ਜਾਣਿਆ, ਘਰ ਬਾਰ ਨੂੰ ਝੂਠਾ ਜਾਣਿਆ। ਜਿਵੇਂ ਵਿਦਵਾਨ ਪੁਰਸ਼ਾਂ ਨੇ ਭਰਥਰੀ ਜੀ ਦਾ ਜ਼ਿਕਰ ਕੀਤਾ ਹੈ, ਉਹ ਆਪਣੀ ਰਾਣੀ ਪਿੰਗਲਾ ਦੇ ਨਾਲ ਬਹੁਤ ਭਾਰੀ ਪ੍ਰੇਮ ਕਰਿਆ ਕਰਦਾ, ਪਰ ਜਿਹੜੀ ਰਾਣੀ ਪਿੰਗਲਾ ਸੀ ਉਹ ਇਸ ਭਰਥਰੀ ਦੇ ਨਾਲ ਪ੍ਰੇਮ ਨਹੀਂ ਕਰਦੀ ਸੀ, ਇਹ ਰਾਜਾ ਸੀ। ਉਸਦੀ ਬੇਵਫਾਈ ਵੱਲ ਦੇਖ ਕੇ ਇਸ ਨੂੰ ਬੈਰਾਗ ਹੋ ਗਿਆ ਕਿ ਐਸਾ ਮੋਹ ਮਾਇਆ ਦਾ ਘਰ ਬਾਰ ਦਾ ਜੰਜਾਲ ਜਿਹੜਾ ਹੈ ਉਹ ਤਿਆਗ ਹੀ ਦੇਣਾ ਚਾਹੀਦਾ ਹੈ। ਕਹਿੰਦੇ ਜਿਸ ਇਹ ਆਪਣਾ ਰਾਜ ਪਾਠ ਜਿਸ ਵਕਤ ਧਨ ਪਦਾਰਥ ਛੱਡ ਕੇ ਜਾ ਰਿਹਾ ਸੀ, ਰਸਤੇ ਦੇ ਵਿੱਚ ਇਸ ਨੂੰ ਇੱਕ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ, ਉਸ ਨੂੰ ਚੁੱਕਣ ਲੱਗਾ ਕੀ ਦੇਖਿਆ ਕਿ ਉਹ ਤਾਂ ਇੱਕ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਇਸ ਦੇ ਹੱਥ ਲਿਬੜ ਗਏ, ਉਹ ਥੁੱਕ ਦੇ ਨਾਲ ਇਸਨੇ ਆਪਣੇ ਆਪ ਨੂੰ ਤਿਰਕਾਰ ਪਾਈ, ਆਪਣੇ ਆਪ ਨੂੰ ਲਾਂਤ ਪਾਈ। ਵੈਰਾਗ ਸ਼ਤਕ ਦੇ ਵਿੱਚ ਭਰਥਰੀ ਜੀ ਦੇ ਬਚਨ ਹਨ, ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਉਂ ਹਾਥ। ਕਹਿੰਦੇ ਹੈ ਭਰਥਰੀ ਤੇਰੇ ਉੱਪਰ ਤਿਰਕਾਰ ਹੈ, ਇੱਕ ਪਾਸੇ ਤਾਂ ਤੂੰ ਰਤਨਾਂ ਦੇ ਜੜੇ ਹੋਏ ਮੰਦਰ ਤਿਆਗ ਦਿੱਤੇ, ਰਾਣੀਆਂ ਤਿਆਗ ਦਿੱਤੀਆਂ, ਘਰ ਦੇ ਸਾਰੇ ਸੁੱਖ ਤਿਆਗ ਦਿੱਤੇ। ਦੂਸਰੇ ਪਾਸੇ ਤੋਂ ਇੱਕ ਨਿਗੂਣੀ ਚੀਜ਼ ਦੇ ਵਾਸਤੇ ਉਸ ਨੂੰ ਚੁੱਕਣ ਵਾਸਤੇ ਤਿਆਰ ਹੋ ਗਿਆ। ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਉ ਹਾਥ। ਕਾਰਨ ਵੈਰਾਗ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਸ ਦੇ ਨਾਲ ਵੀ ਬਹੁਤ ਸਾਰੇ ਬਚਨ ਵਿਲਾਸ ਹੋਏ। ਇੱਕ ਮੰਦ ਵੈਰਾਗ ਮੰਨਿਆ ਗਿਆ ਹੈ, ਘਰ ਦੀ ਵਿਭੂਤੀ ਨਾਸ਼ ਹੋ ਗਈ, ਨੁਕਸਾਨ ਹੋ ਗਿਆ। ਕੁਝ ਸਮੇਂ ਵਾਸਤੇ ਮਨੁੱਖ ਨੇ ਇਹ ਖਿਆਲ ਕੀਤਾ ਵੀ ਇਹ ਸਾਰਾ ਕੁਝ ਜਿਹੜਾ ਹੈ ਨਾ ਨਾਸ਼ਵਾਨ ਹੈ। ਸਰੀਰ ਦੇ ਵਿੱਚ ਦੁੱਖ ਆ ਗਿਆ, ਸਮਝ ਲਿਆ ਵੀ ਇਹ ਸਰੀਰ ਨਾਸ਼ਵਾਨ ਹੈ। ਫਿਰ ਧਨ ਪ੍ਰਾਪਤ ਹੋ ਗਿਆ, ਫਿਰ ਤੰਦਰੁਸਤੀ ਆ ਗਈ, ਕਹਿੰਦੇ ਫਿਰ ਮਨੁੱਖ ਉਸੇ ਤਰ੍ਹਾਂ ਹੀ ਮੋਹ ਮਾਇਆ ਦੇ ਵਿੱਚ ਲਿਪਾਏਮਾਨ ਹੋ ਜਾਂਦਾ ਹੈ। ਇਸ ਨੂੰ ਹਜ਼ੂਰ ਨੇ ਫਰਮਾਇਆ ਹੈ, ਮਨਮੁਖ ਮੁਗਧ ਅਚੇਤਨ ਚੇਤੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਦੁੱਖ ਲੱਗਾ ਭਗਵਾਨ ਚੇਤੇ ਆ ਗਿਆ, ਦੁੱਖ ਚਲਿਆ ਗਿਆ ਭਗਵਾਨ ਦਾ ਵੀ ਚੇਤਾ ਭੁੱਲ ਗਿਆ, ਪਰਮਾਤਮਾ ਦਾ ਵੀ ਨਾਮ ਵਿਸਰ ਗਿਆ। ਇੱਕ ਵੈਰਾਗ ਮੰਨਿਆ ਹੈ ਵਿਦਵਾਨਾਂ ਨੇ ਕਿ ਮਨ ਕਰਕੇ ਭਟਕਦੇ ਰਹਿਣਾ, ਇੰਦਰੀਆਂ ਨੂੰ ਰੋਕ ਕੇ ਰੱਖਣਾ, ਮਨ ਜਿਹੜਾ ਹੈ ਨਾ ਉਹ ਭਟਕਣਾ ਦੇ ਵਿੱਚ ਲੱਗਾ ਰਹਿਣਾ। ਇਸ ਤਰ੍ਹਾਂ ਕਈ ਤਰ੍ਹਾਂ ਦੇ ਵੈਰਾਗ ਦੀਆਂ ਕਿਸਮਾਂ ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਲਿਖੀਆਂ ਹਨ। ਅਖੀਰ ਦੇ ਵਿੱਚ ਦੱਸਦੇ ਹਨ ਕਿ ਜਿਤਨੇ ਵੀ ਸੰਸਾਰ ਦੇ ਪਦਾਰਥ ਹਨ, ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਵੀ ਪਦਾਰਥ ਹਨ, ਉਹਨਾਂ ਸਾਰਿਆਂ ਨੂੰ ਕਾਂ ਦੇ ਬਿਸ਼ਟਾਂ ਦੀ ਤਰ੍ਹਾਂ ਜਾਣਨਾ ਹੈ। ਕਿਉਂਕਿ ਇੱਕ ਬਿਸ਼ਟਾ ਹੁੰਦਾ ਹੈ ਨਾ, ਗੰਦਗੀ ਹੁੰਦੀ ਹੈ, ਅੱਗੋਂ ਫਿਰ ਗੰਦਗੀ ਦੀ ਗੰਦਗੀ ਹੁੰਦੀ ਹੈ। ਕਾਂ ਜਿਹੜਾ ਬਿਸ਼ਟਾ ਕਰਦਾ ਹੈ ਨਾ, ਬੜਾ ਘ੍ਰਿਣਤ ਮੰਨਿਆ ਗਿਆ ਹੈ। ਜਿਨ੍ਹਾਂ ਨੂੰ ਤੱਤ ਸੱਚ ਦਾ ਗਿਆਨ ਹੋ ਜਾਵੇ, ਫਿਰ ਕਹਿੰਦੇ ਉਹ ਇਸ ਤਰ੍ਹਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਲਿਪਾਏਮਾਨ ਨਹੀਂ ਹੁੰਦੇ, ਕਾਂ ਦੇ ਬਿਸ਼ਟਾ ਦੀ ਤਰ੍ਹਾਂ ਜਾਣਦੇ ਹਨ। ਇਸ ਪ੍ਰਕਾਰ ਦੇ ਨਾਲ ਵਿਦਵਾਨਾਂ ਨੇ ਇੱਕ ਗਧਾ ਵੈਰਾਗ ਮੰਨਿਆ ਹੈ, ਇੱਕ ਘੋੜਾ ਵੈਰਾਗ ਮੰਨਿਆ ਹੈ, ਇੱਕ ਸ਼ੇਰ ਵੈਰਾਗ ਮੰਨਿਆ ਹੈ ਕਿ ਗਧਾ ਘਰ ਦੇ ਵਿੱਚੋਂ ਚਲਿਆ ਜਾਂਦਾ ਹੈ, ਫਿਰ ਤੁਰ ਕੇ ਫਿਰ ਘਰ ਦੇ ਵਿੱਚ ਆ ਜਾਂਦਾ ਹੈ ਆਪੇ ਹੀ। ਕਦੇ ਮਨੁੱਖ ਉਪਰਾਮ ਹੋ ਜਾਂਦਾ ਹੈ, ਕਦੇ ਫਿਰ ਮੋਹ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ, ਥੋੜ੍ਹੇ ਚਿਰ ਬਾਅਦ ਹੀ, ਬਹੁਤਾ ਸਮਾਂ ਨਹੀਂ ਕੱਢਦਾ। ਇੱਕ ਘੋੜਾ ਵੈਰਾਗ ਮੰਨਿਆ ਹੈ ਵੀ ਆਪ ਤਾਂ ਨਹੀਂ ਆਉਂਦਾ, ਪਰ ਜਿਹੜੇ ਸਾਕ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਹਨ, ਉਹਨਾਂ ਦੇ ਪੁਚਕਾਰਿਆਂ ਫਿਰ ਮੋਹ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ। ਉਹ ਪ੍ਰੇਰਨਾ ਦਿੰਦੇ ਹਨ, ਛੱਡ ਪਰਾਂ ਬਹੁਤੇ ਪੂਜਾ ਪਾਠ ਦਾ ਕੀ ਲਾਭ ਹੈ, ਕੰਮ ਕਾਜ ਵੱਲ ਧਿਆਨ ਦੇ। ਉਹ ਇਸ ਤਰ੍ਹਾਂ ਦੀ ਪ੍ਰੇਰਨਾ ਦਿੰਦੇ ਹਨ। ਉਹਨਾਂ ਦਾ ਪ੍ਰੇਰਿਆ ਹੋਇਆ ਮਨੁੱਖ ਫਿਰ ਮੋਹ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ। ਤੀਸਰਾ ਵਿਦਵਾਨਾਂ ਨੇ ਵੈਰਾਗ ਮੰਨਿਆ ਹੈ, ਸ਼ੇਰ ਵੈਰਾਗ। ਕਹਿੰਦੇ ਜਿਸ ਤਰ੍ਹਾਂ ਸ਼ੇਰ ਇੱਕ ਵਾਰੀ ਪਿੰਜਰਾ ਤੋੜ ਕੇ ਨਿਕਲ ਜਾਵੇ, ਫਿਰ ਉਸਨੂੰ ਕੋਈ ਮਾਈ ਦਾ ਲਾਲ ਪਿੰਜਰੇ ਦੇ ਵਿੱਚ ਨਹੀਂ ਪਾ ਸਕਦਾ। ਮਹਾਨ ਪਵਿੱਤਰ ਆਤਮਾ ਦਾ, ਸਤ ਪੁਰਸ਼ਾਂ ਦਾ ਵੈਰਾਗ ਸ਼ੇਰ ਵੈਰਾਗ ਹੁੰਦਾ ਹੈ। ਇੱਕ ਵਾਰੀ ਮੋਹ ਮਾਇਆ ਦੇ ਬੰਧਨਾਂ ਨੂੰ ਤੋੜ ਦਿੰਦੇ ਹਨ, ਬਸ ਤੋੜ ਦਿੰਦੇ ਹਨ, ਫਿਰ ਮੋਹ ਮਾਇਆ ਦੇ ਵਿੱਚ ਨਹੀਂ ਫਸਦੇ ਹਨ। ਸੱਚੇ ਪਾਤਸ਼ਾਹ ਜੀ ਇਹ ਫਰਮਾ ਰਹੇ ਹਨ ਕਿ ਵੀ ਇਸ ਤਰ੍ਹਾਂ ਦਾ ਜੇਕਰ ਗੁਰੂ ਕਿਰਪਾ ਕਰ ਦੇਵੇ, ਜੇ ਸਤਿਗੁਰ ਦੀ ਮਿਹਰ ਹੋ ਜਾਵੇ, ਫੇਰ ਕਹਿੰਦੇ ਸੱਚਾ ਅਤੇ ਪੱਕਾ ਵੈਰਾਗ ਪ੍ਰਾਪਤ ਹੁੰਦਾ ਹੈ। ਆਪਣੇ ਆਪ ਸੱਚਾ ਵੈਰਾਗ ਸਥਿਰ ਵੈਰਾਗ ਨਹੀਂ ਪ੍ਰਾਪਤ ਹੁੰਦਾ। ਆਪਣੇ ਆਪ ਮਨੁੱਖ ਕਦੇ ਵੈਰਾਗ ਕਰਦਾ ਹੈ, ਕਦੇ ਫਿਰ ਮੋਹ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ। ਇਸ ਦੇ ਵੈਰਾਗ ਦੀ ਕੋਈ ਬਹੁਤੀ ਲੰਬੀ ਉਮਰ ਨਹੀਂ ਹੁੰਦੀ, ਥੋੜ੍ਹੇ ਸਮੇਂ ਬਾਅਦ ਫਿਰ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਖਚਿਤ ਹੋ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਸਾਡਾ ਮਨ ਜਿਹੜਾ ਹੈ ਨਾ, ਉਹ ਵੈਰਾਗੀ ਹੋ ਰਿਹਾ ਹੈ, ਵੈਰਾਗ ਦੇ ਵਿੱਚ ਰੱਤਿਆ ਪਿਆ ਹੈ, ਲਿਵਲੀਨ ਹੈ। ਇਹ ਵੈਰਾਗ ਹੋਇਆ ਕਿਵੇਂ? ਦੂਸਰੀ ਅੱਧੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਸ਼ਬਦ ਮਨ ਵਿਧਿਆ ਮੇਰੀ ਮਾਈ, ਕਿ ਹੇ ਮੇਰੀ ਮਾਂ, ਮੇਰਾ ਜਿਹੜਾ ਮਨ ਹੈ ਉਹ ਗੁਰੂ ਦੇ ਸ਼ਬਦ ਦੇ ਬਾਣ ਦੇ ਨਾਲ ਵਿੰਨਿਆ ਗਿਆ ਹੈ। ਸਾਧ ਸੰਗਤ ਜੀ, ਬੜਾ ਅੰਤਰ ਹੋਇਆ ਕਰਦਾ ਹੈ ਆਮ ਸੰਸਾਰ ਦੇ ਜੀਵਾਂ ਦਾ ਅਤੇ ਗੁਰਮੁਖ ਜਨਾਂ ਦਾ। ਜਿਵੇਂ ਭਗਤਾਂ ਦੇ ਵੀ ਬਚਨ ਹਨ, ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਗੂੰਗਾ ਹੂਆ ਬਾਬਰਾ, ਬਹਿਰਾ ਹੂਆ ਕਾਨ, ਪਾਵੋ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਣ। ਕਹਿੰਦੇ ਗੂੰਗਾ ਹੋ ਗਿਆ ਹਾਂ, ਬਾਬਰਾ ਹੋ ਗਿਆ ਹਾਂ, ਬਹਿਰਾ ਹੋ ਗਿਆ ਹਾਂ, ਬੋਲਾ ਹੋ ਗਿਆ ਹਾਂ, ਪਿੰਗਲਾ ਹੋ ਗਿਆ ਹਾਂ। ਐਸਾ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਬਾਣ ਮਾਰਿਆ ਹੈ ਸ਼ਬਦ ਦਾ। ਇੱਕ ਪ੍ਰਤੱਖ ਰੂਪ ਦੇ ਵਿੱਚ ਗੂੰਗੇ, ਬਹਿਰੇ, ਪਿੰਗਲੇ ਆਦਿਕ ਜੀਵ ਹੁੰਦੇ ਹਨ, ਪਰ ਇੱਕ ਜਿੱਥੇ ਇੱਥੇ ਜੋ ਰਮਜ ਦੇ ਵਿੱਚ ਭਗਤ ਜੀ ਕਹਿ ਰਹੇ ਹਨ, ਇੱਥੇ ਭਾਵ ਹੋਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਇਸ ਰਮਜ ਨੂੰ ਖੋਲਿਆ ਹੈ। ਭਾਈ ਸਾਹਿਬ ਜੀ ਦੇ ਵਾਰਾਂ ਦੇ ਵਿੱਚ ਬਚਨ ਹਨ, ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਕਹਿੰਦੇ ਗੁਰਸਿੱਖਾਂ ਦੇ ਲੱਛਣ, ਗੁਰਸਿੱਖਾਂ ਦੀ ਨਿਸ਼ਾਨੀ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਦੇ। ਕਹਿੰਦੇ ਅੰਦਰੋਂ ਪੂਰਨ ਤੌਰ 'ਤੇ ਉਹਨਾਂ ਦੇ ਅੰਦਰ ਸਿਆਣਪ ਹੁੰਦੀ ਹੈ, ਬਾਹਰੋਂ ਇੰਝ ਪ੍ਰਤੀਤ ਹੁੰਦਾ ਹੈ ਵੀ ਸ਼ਾਇਦ ਕੁਝ ਜਾਣਦੇ ਹੀ ਨਾ ਹੋਣ। ਅੰਦਰ ਸਿਆਣਾ ਬਾਹਰ ਭੋਲਾ। ਫਿਰ ਕਹਿੰਦੇ ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ। ਭਾਈ ਸਾਹਿਬ ਜੀ ਕਹਿੰਦੇ ਜਿੱਥੇ ਤੇ ਗੁਰੂ ਦਾ ਸ਼ਬਦ ਹੋਵੇ, ਜਿੱਥੇ ਤੇ ਗੁਰੂ ਦੀ ਬਾਣੀ ਹੋਵੇ, ਜਿੱਥੇ ਗੁਰੂ ਦਾ ਕੀਰਤਨ ਹੋਵੇ, ਜਿੱਥੇ ਗੁਰੂ ਦੀ ਕਥਾ ਹੋਵੇ, ਉਹ ਤਾਂ ਐਨ ਕੰਨ ਖੜੇ ਕਰਕੇ ਸੁਣਦੇ ਹਨ, ਸਾਵਧਾਨ ਹੋ ਕੇ ਸੁਣਦੇ ਹਨ ਗੁਰਮੁਖ। ਸ਼ਬਦ ਸੁਰਤ ਸਾਵਧਾਨ ਹੋਏ, ਕਹਿੰਦੇ ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ। ਪਰ ਜਿੱਥੇ ਨਿੰਦਿਆ ਚੁਗਲੀ ਹੋਵੇ, ਜਿੱਥੇ ਈਰਖਾ ਦਵੈਸ਼ ਦੀਆਂ ਗੱਲਾਂ ਹੋਣ, ਕਹਿੰਦੇ ਗੁਰਮੁਖੋ ਸਾਨੂੰ ਘੱਟ ਸੁਣਦਾ ਹੈ, ਸਾਨੂੰ ਨਹੀਂ ਪਤਾ ਚੱਲਦਾ ਤੁਸੀਂ ਕੀ ਬੋਲਦੇ ਪਏ ਹੋ, ਸਾਨੂੰ ਨਹੀਂ ਕੁਝ ਵੀ ਸਮਝ ਪੈਂਦੀ। ਬੋਲੇ ਹੁੰਦੇ ਹਨ, ਨਿੰਦਿਆ ਚੁਗਲੀ ਨਹੀਂ ਸੁਣਦੇ। ਫਿਰ ਕਹਿੰਦੇ ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹਨ ਨਾ, ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਗੁਰੂ ਦੇ ਬਾਣ ਦੇ ਨਾਲ ਵਿੰਨਿਆ ਗਿਆ, ਉਹ ਕਿਸ ਤਰ੍ਹਾਂ ਦੇ ਹੁੰਦੇ ਹਨ? ਕਹਿੰਦੇ ਜਿੱਥੇ ਗੁਰੂ ਦੀ ਸੰਗਤ ਹੋਵੇ, ਜਿੱਥੇ ਸਤਿਗੁਰ ਦਾ ਪ੍ਰਕਾਸ਼ ਹੋਵੇ, ਉੱਥੇ ਤਾਂ ਬੜੀ ਇਕਾਗਰਤਾ ਦੇ ਨਾਲ ਦਰਸ਼ਨ ਦਿਦਾਰੇ ਕਰਦੇ ਹਨ, ਆਨੰਦ ਮਾਣਦੇ ਹਨ, ਚਲੋ ਗੁਰੂ ਦੇ ਦਰਸ਼ਨ ਕਰੀਏ। ਸਤਿਗੁਰ ਦਰਸ਼ਨ ਦੇਖਣਾ, ਦੌੜ ਦੌੜ ਕੇ ਆਉਂਦੇ ਹਨ, ਗੁਰੂ ਦਾ ਪ੍ਰਕਾਸ਼ ਹੋਣ ਲੱਗਾ ਹੈ, ਚਲੋ ਭਾਈ ਦਰਸ਼ਨ ਦਿਦਾਰੇ ਕਰੀਏ, ਆਨੰਦ ਮਾਣੀਏ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਪਰ ਕਹਿੰਦੇ ਜਿੱਥੇ ਕੋਈ ਕੁਕਰਮ ਵਾਲੀਆਂ ਗੱਲਾਂ ਹੋਣ, ਜਿੱਥੇ ਮੰਦੀਆਂ ਗੱਲਾਂ ਵਾਪਰ ਰਹੀਆਂ ਹੋਣ, ਉੱਧਰ ਆਪਣਾ ਧਿਆਨ ਨਹੀਂ ਦਿੰਦੇ, ਉੱਧਰ ਨਹੀਂ ਦੇਖਦੇ, ਕਹਿੰਦੇ ਸਾਨੂੰ ਨਹੀਂ ਦਿਖਾਈ ਦਿੰਦਾ, ਅੰਨੇ ਹੁੰਦੇ ਹਨ, ਇਸ ਤਰ੍ਹਾਂ ਦੇ ਅੰਧੇ। ਫਿਰ ਭਾਈ ਸਾਹਿਬ ਜੀ ਫਰਮਾਉਂਦੇ ਹਨ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਕਹਿੰਦੇ ਜਿੱਥੇ ਤਾਂ ਗੁਰੂ ਦਾ ਜਸ ਕਰਨਾ ਹੋਵੇ ਜਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੋਵੇ, ਉੱਥੇ ਤਾਂ ਭਾਵੇਂ 24 ਘੰਟੇ ਲੱਗੇ ਰਹਿਣ, ਲੱਗੇ ਹੀ ਰਹਿੰਦੇ ਹਨ। ਪਰ ਕਹਿੰਦੇ ਜਿੱਥੇ ਕਿਧਰੇ ਵਿਅਰਥ ਬੋਲਣ ਦੀ ਗੱਲ ਹੋਵੇ, ਉੱਥੇ ਕਹਿੰਦੇ ਬੋਲਦੇ ਹੀ ਨਹੀਂ ਹਨ, ਚੁੱਪ ਹੀ ਕਰ ਜਾਂਦੇ ਹਨ। ਕਹਿੰਦੇ ਵੀ ਬੋਲਦੇ ਕਿਉਂ ਨੇ, ਮੂੰਹ ਦੇ ਵਿੱਚ ਕੀ ਪਾਇਆ ਹੋਇਆ ਹੈ? ਚਬੀਣੀ ਪਾਈ ਹੋਈ ਹੈ। ਜਿਵੇਂ ਮੂੰਹ ਦੇ ਵਿੱਚ ਕੁਝ ਹੋਵੇ ਫਿਰ ਬੋਲਿਆ ਨਹੀਂ ਜਾਂਦਾ। ਕਹਿੰਦੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਗੁਰੂ ਦਾ ਸ਼ਬਦ ਹੋਵੇ, ਜਿਨ੍ਹਾਂ ਦੇ ਮੂੰਹ ਦੇ ਵਿੱਚ ਅੰਮ੍ਰਿਤ ਹੋਵੇ, ਫਿਰ ਉਹ ਕਿੱਥੋਂ ਬੋਲਣ? ਮੂੰਹ ਤਾਂ ਉਹਨਾਂ ਦਾ ਭਰਿਆ ਹੋਇਆ ਹੈ ਸ਼ਬਦ ਦੇ ਨਾਲ, ਮੂੰਹ ਤਾਂ ਉਹਨਾਂ ਦਾ ਭਰਿਆ ਹੋਇਆ ਹੈ ਅੰਮ੍ਰਿਤ ਦੇ ਨਾਲ, ਉਹ ਬਿਖ ਦੀਆਂ ਗੱਲਾਂ ਕਿਵੇਂ ਕਰਨ, ਜ਼ਹਿਰ ਦੀਆਂ ਗੱਲਾਂ ਕਿਵੇਂ ਕਰਨ? ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਭਾਈ ਸਾਹਿਬ ਜੀ ਕਹਿੰਦੇ ਜੀਵਨ ਮੁਕਤ ਸਚਾਵਾਂ ਚੋਲਾ। ਇਸ ਤਰ੍ਹਾਂ ਦਾ ਕਹਿੰਦੇ ਜੀਵਨ ਮੁਕਤ ਚੋਲਾ ਹੁੰਦਾ ਹੈ ਸਰੀਰ ਰੂਪੀ ਗੁਰਮੁਖਾਂ ਦਾ। ਉਹ ਸਰੀਰ ਰੂਪੀ ਚੋਲੇ ਦੇ ਵਿੱਚ ਰਹਿੰਦੇ ਹੋਏ ਹੀ ਜੀਵਨ ਮੁਕਤ ਹੁੰਦੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਮਹਾਰਾਜ ਜੀ ਦੇ ਬਚਨ ਹਨ ਕਿ ਸ਼ਬਦ ਦੇ ਨਾਲ ਮੇਰਾ ਜਿਹੜਾ ਮਨ ਹੈ ਉਹ ਵਿੰਨਿਆ ਗਿਆ ਹੈ। ਦੂਸਰੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਅੰਤਰ ਜੋਤ ਨਿਰੰਤਰ ਬਾਣੀ, ਜੋ ਗੁਰੂ ਦੇ ਭਾਣੇ ਦੇ ਅੰਦਰ ਚੱਲਣ ਲੱਗ ਪਏ, ਜੋ ਪਰਮੇਸ਼ਰ ਦੇ ਭਾਣੇ ਦੇ ਅੰਦਰ ਚੱਲਣ ਲੱਗ ਪਏ, ਕਹਿੰਦੇ ਉਹਨਾਂ ਨੂੰ ਫਿਰ ਕੀ ਬਖਸ਼ਿਸ਼ਾਂ ਮਿਲਦੀਆਂ ਹਨ, ਕੀ ਰਹਿਮਤਾਂ ਮਿਲਦੀਆਂ ਹਨ? ਉਂਝ ਤਾਂ ਮਾਲਕ ਦੀਆਂ ਰਹਿਮਤਾਂ ਦਾ ਕੋਈ ਪਾਰਾਵਾਰ ਨਹੀਂ, ਕਿੰਨੀਆਂ ਕੁ ਮਿਲਦੀਆਂ ਹਨ ਗਿਣੀਆਂ ਨਹੀਂ ਜਾ ਸਕਦੀਆਂ, ਮਿਣੀਆਂ ਨਹੀਂ ਜਾ ਸਕਦੀਆਂ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਗੁਰਮੁਖਾਂ ਨੂੰ ਨਿਤ ਨਵੀਆਂ ਰਹਿਮਤਾਂ ਮਿਲਦੀਆਂ ਰਹਿੰਦੀਆਂ ਹਨ, ਨਿਤ ਨਵਾਂ ਰਸ ਰਹੱਸ ਪ੍ਰਾਪਤ ਹੁੰਦਾ ਰਹਿੰਦਾ ਹੈ। ਬੁੱਲੇ ਸ਼ਾਹ ਨੇ ਵੀ ਇਸੇ ਪ੍ਰਕਾਰ ਦੇ ਵਚਨ ਕੀਤੇ ਹਨ। ਇੱਧਰ ਹੀ ਉਹਨਾਂ ਨੇ ਵੀ ਇਸ਼ਾਰਾ ਕੀਤਾ ਹੈ ਕਿ ਇਸ਼ਕ ਦੀ ਨਵੀਓ ਨਵੀਂ ਬਹਾਰ, ਨਵੀਂ ਬਹਾਰ ਹੁੰਦੀ ਹੈ, ਨਵਾਂ ਰਸ ਹੁੰਦਾ ਹੈ, ਨਵਾਂ ਆਨੰਦ ਹੁੰਦਾ ਹੈ ਰੋਜ਼ ਰੋਜ਼, ਇਸ ਤਰ੍ਹਾਂ ਦੱਸਿਆ ਹੈ। ਪਰ ਮੂਲ ਰੂਪ ਦੇ ਵਿੱਚ ਜਿਹੜੀਆਂ ਦੋ ਬਖਸ਼ਿਸ਼ਾਂ ਹਨ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਕਹਿੰਦੇ ਜੋ ਉਹ ਵਾਹਿਗੁਰੂ ਪਰਮੇਸ਼ਰ ਹੈ ਪ੍ਰਕਾਸ਼ ਰੂਪ ਅੰਤਰ ਜੋਤ, ਉਸ ਦੀ ਜੋਤ ਦਾ ਗੁਰਮੁਖਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਨਿਰੰਤਰ ਬਾਣੀ ਤੋਂ ਭਾਵ ਹੈ ਕਿ ਫਿਰ ਮਾਲਕ ਦਾ ਜਸ ਜਿਹੜਾ ਹੈ ਨਾ, ਅਖੰਡ ਕੀਰਤਨ ਉਹਨਾਂ ਦੇ ਅੰਦਰ ਚੱਲਣ ਲੱਗ ਪੈਂਦਾ ਹੈ। ਅੰਦਰੋਂ ਪਰਮੇਸ਼ਰ ਦੀ ਸਿਫਤ ਸਲਾਹ ਦਾ ਪ੍ਰਵਾਹ ਜਿਹੜਾ ਹੈ ਨਾ, ਉਹ ਛੁੱਟ ਪੈਂਦਾ ਹੈ। ਇਹ ਬਖਸ਼ਿਸ਼ਾਂ ਦੱਸੀਆਂ ਹਨ। ਇਹ ਸਾਧ ਸੰਗਤ ਜੀ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ, ਸੰਤ ਦੀ ਅਵਸਥਾ ਹੈ। ਪਰ ਸਧਾਰਨ ਰੂਪ ਦੇ ਵਿੱਚ ਜਿਹੜੇ ਇਸ ਰਾਹ ਦੇ ਉੱਪਰ ਚੱਲਣ ਵਾਲੇ ਹੁੰਦੇ ਹਨ, ਕੁਝ ਨਾ ਕੁਝ ਇਸ਼ਾਰਾ, ਕੁਝ ਨਾ ਕੁਝ ਰਸ ਰਹੱਸ ਉਹਨਾਂ ਅਭਿਆਸੀਆਂ ਨੂੰ, ਉਹਨਾਂ ਗੁਰਮੁਖਾਂ ਨੂੰ ਮਿਲ ਜਾਂਦਾ ਹੈ ਤਾਂ ਕਿ ਇਸ ਰਸਤੇ ਦੇ ਉੱਪਰ ਚੱਲਦੇ ਰਹਿਣ। ਭਾਵੇਂ ਇਹਨਾਂ ਵਸਤੂਆਂ ਦੇ ਅਜੇ ਅਧਿਕਾਰੀ ਨਹੀਂ ਬਣੇ ਹੋਏ ਹੁੰਦੇ, ਪਰ ਫਿਰ ਵੀ ਉਹਨਾਂ ਨੂੰ ਕੁਝ ਨਾ ਕੁਝ ਇਸ਼ਾਰਾ, ਕੁਝ ਨਾ ਕੁਝ ਰਸ ਰਹੱਸ ਜਿਹੜਾ ਹੈ ਨਾ, ਉਹ ਪ੍ਰਾਪਤ ਹੋ ਜਾਂਦਾ ਹੈ ਕਿ ਮਾਲਕ ਪ੍ਰਕਾਸ਼ ਰੂਪ ਹੈ, ਮਾਲਕ ਸ਼ਬਦ ਰੂਪ ਹੈ, ਅੰਤਰ ਜੋਤ ਨਿਰੰਤਰ ਬਾਣੀ। ਨਿਰੰਤਰ ਤੋਂ ਭਾਵ ਹੈ ਕਿ ਇੱਕ ਰਸ ਸਦੀਵ ਕਾਲ ਵਾਸਤੇ ਉਹਨਾਂ ਦੇ ਅੰਦਰ, ਉਹਨਾਂ ਨੂੰ ਜ਼ਬਾਨ ਤੋਂ ਜਪਣਾ ਨਹੀਂ ਪੈਂਦਾ, ਪਰਮਾਤਮਾ ਦਾ ਨਾਮ ਉਹਨਾਂ ਦੇ ਅੰਦਰ ਚੱਲਣ ਲੱਗ ਪੈਂਦਾ ਹੈ। ਕਿਉਂਕਿ ਇੱਕ ਹੈ ਕਿ ਜੋ ਮਿਹਨਤ ਕਰਕੇ ਜਪਣਾ ਪਵੇ, ਪਰ ਕਹਿੰਦੇ ਬਿਨ ਜਿਹਵਾ ਜੋ ਜਪੈ ਹਿਆਓ, ਕੋਈ ਜਾਣੇ ਕੈਸਾ ਨਾਓ। ਬਿਨਾਂ ਜ਼ਬਾਨ ਤੋਂ ਬਿਨਾਂ ਜਪਿਆਂ ਹੀ ਕਹਿੰਦੇ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਜਸ ਜੋ ਹੈ ਉਹ ਚੱਲਣ ਲੱਗ ਪੈਂਦਾ ਹੈ। ਸਾਚੇ ਸਾਹਿਬ ਸਿਉਂ ਲਿਵ ਲਾਈ, ਸੱਚੇ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹ ਆਪਣੀ ਸੁਰਤ ਨੂੰ ਬ੍ਰਹਮ ਗਿਆਨੀ ਸੰਤ ਸਦੀਵ ਕਾਲ ਵਾਸਤੇ ਜੋੜ ਦਿੰਦੇ ਹਨ। ਆਓ ਜੋ ਸੱਚੇ ਪਾਤਸ਼ਾਹ ਜੀ ਲੜੀਵਾਰ ਸਾਨੂੰ ਉਪਦੇਸ਼ ਦੇ ਰਹੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ ਚੌਤੁਕੀ।
ਸੋਰਠ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਤਾ ਹਨ। ਪਹਿਲੇ ਤਾਲ ਦੇ ਵਿੱਚ ਮਹਾਰਾਜ ਜੀ ਵੱਲੋਂ ਸ਼ਬਦ ਦੇ ਗਾਇਨ ਕਰਨ ਦੀ ਹਦਾਇਤ ਹੈ। ਅੱਠ ਪਦਿਆਂ ਵਾਲਾ ਮਹਾਰਾਜ ਜੀ ਦਾ ਸ਼ਬਦ ਹੈ। ਇੱਕ ਇੱਕ ਪਦੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਚਾਰ ਚਾਰ ਤੁਕਾਂ ਰੱਖੀਆਂ ਹਨ। ਚੌ ਤੁਕੀ, ਚਾਰ ਚਾਰ ਤੁਕਾਂ ਵਾਲੇ ਇਸ ਦੇ ਵਿੱਚ ਮਹਾਰਾਜ ਜੀ ਦੇ ਪਦ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਰੰਭ ਦੇ ਵਿੱਚ ਮੰਗਲ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਮਿਹਰ ਦੁਆਰਾ ਹੀ ਉਸਦਾ ਮਿਲਾਪ ਨਸੀਬ ਹੁੰਦਾ ਹੈ।
ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਏ।
ਮਹਾਰਾਜ ਜੀ ਫਰਮਾ ਰਹੇ ਹਨ ਕਿ ਜਗਿਆਸੂ ਰੂਪ ਹੋ ਕੇ ਕਿ ਮੈਂ ਦੁਬਦਾ ਦੇ ਵਿੱਚ ਨਹੀਂ ਪੈਂਦਾ, ਦਵੈਤ ਦੇ ਵਿੱਚ ਨਹੀਂ ਪੈਂਦਾ ਵੀ ਕਦੇ ਕਿਸੇ ਨੂੰ ਮੰਨ ਲਿਆ, ਕਦੇ ਕਿਸੇ ਨੂੰ ਮੰਨ ਲਿਆ, ਕਦੇ ਮੜੀਆਂ ਕਬਰਾਂ 'ਤੇ ਮੱਥਾ ਟੇਕ ਲਿਆ। ਕਹਿੰਦੇ ਇਸ ਤਰ੍ਹਾਂ ਨਹੀਂ ਕਰਦਾ, ਪੜੋ ਦੁਬਦਾ ਦੇ ਵਿੱਚ ਨਹੀਂ ਪੈਂਦਾ, ਹੋਰਨਾਂ ਦੀ ਪੂਜਾ ਨਹੀਂ ਕਰਦਾ ਅਤੇ ਮੜੀਆਂ ਮਸਾਣਾਂ ਦੇ ਉੱਪਰ ਮੈਂ ਜਾਂਦਾ ਨਹੀਂ ਹਾਂ। ਜਿਨ੍ਹਾਂ ਸਤਿਗੁਰਾਂ ਦਾ ਕੱਲ ਹੀ ਪ੍ਰਕਾਸ਼ ਗੁਰਪੁਰਬ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨਾਇਆ ਗਿਆ ਹੈ, ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਇੱਥੇ ਵੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਮੜੀਆਂ ਕਬਰਾਂ ਨੂੰ ਮਸਾਣਾਂ ਨੂੰ ਮੈਂ ਮੰਨਦਾ ਨਹੀਂ ਹਾਂ, ਉੱਥੇ ਜਾ ਕੇ ਮੱਥਾ ਨਹੀਂ ਟੇਕਦਾ ਹਾਂ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਕਿਉਂਕਿ ਆਮ ਜੀਵ ਦਾ ਜਿਹੜਾ ਜੀਵਨ ਹੈ ਉਹ ਸਾਧ ਸੰਗਤ ਜੀ ਦਵੈਤ ਦੇ ਵਿੱਚ ਹੁੰਦਾ ਹੈ, ਜੋ ਸਤਿਗੁਰੂ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਰਮਜ ਨੂੰ ਖੋਲਿਆ ਹੈ। ਭਾਈ ਸਾਹਿਬ ਜੀ ਦੇ ਬਚਨ ਹਨ, ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਕਹਿੰਦੇ ਦੋ ਦਰਪਣਾਂ ਦੇ ਵਿੱਚ, ਦੋ ਸ਼ੀਸ਼ਿਆਂ ਦੇ ਵਿੱਚ ਦੇਖੋਗੇ ਤੁਹਾਡਾ ਅਕਸ ਸਾਫ਼ ਦਿਖਾਈ ਨਹੀਂ ਦੇਵੇਗਾ। ਦੋ ਬੇੜੀਆਂ ਦੇ ਵਿੱਚ ਪੈਰ ਰੱਖੋਗੇ, ਇੱਕ ਇੱਕ ਬੇੜੀ ਦੇ ਵਿੱਚ ਇੱਕ ਦੂਸਰੀ ਦੇ ਵਿੱਚ, ਫਿਰ ਕਹਿੰਦੇ ਪਾਰ ਕਿਵੇਂ ਲੰਘੋਗੇ। ਕਹਿੰਦੇ ਗੁਰੂ ਤੇ ਕੁਝ ਆਸ ਕਰੀਓ ਕਰੋ ਤਾਂ ਫਿਰ ਗੁਰੂ ਦੇ ਵਿੱਚ ਵਿਸ਼ਵਾਸ ਵੀ ਕਰੋ, ਭਰੋਸਾ ਵੀ ਕਰੋ। ਖੱਬੇ ਸੱਜੇ ਝਾਕਣ ਦੀ ਜ਼ਰੂਰਤ ਨਹੀਂ। ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਦੋਏ ਦਿਸ਼ਾ ਗਹੇ ਗਹਾਏ ਸੇ ਹਾਥ ਪਾਉਂ ਟੁੱਟੈ, ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ। ਦੋਏ ਭੂਪ ਤਾਕੋ ਗਾਉ ਪਰਜਾ ਨ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਦੂ ਨਾਰ ਹੈ। ਗੁਰਸਿੱਖ ਹੋਏ ਆਨ ਦੇਵ ਸੇਵ, ਟੇਵ ਗਹਿ ਸਹਿ ਜਮ ਡੰਡ, ਧ੍ਰਿਗ ਜੀਵਨ ਸੰਸਾਰ ਹੈ। ਉਂਝ ਆਖੇ ਜੀ ਮੈਂ ਗੁਰੂ ਦਾ ਸਿੱਖ ਹਾਂ, ਉਂਝ ਮੜੀਆਂ ਕਬਰਾਂ ਤੇ ਮੱਥਾ ਟੇਕਦਾ ਫਿਰੇ। ਕਹਿੰਦੇ ਫਿਰ ਕਿਹੜੀ ਗੱਲ ਦੀ ਸਿੱਖੀ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤ ਬਰਤ ਏਕ ਟੇਕ ਦੁਬਦਾ ਨਿਵਾਰੀ ਹੈ। ਪੂਛਤ ਨ ਜੋਤ ਕਉ ਵੇਦ ਥਿਤ ਵਾਰ, ਕਛ ਗ੍ਰਹਿ ਔ ਨਖੱਤਰ ਕੀ ਨ ਸ਼ੰਕਾ ਉਰਧਾਰੀ ਹੈ। ਜਾਨਤ ਨ ਸਗਨ ਲਗਨ ਆਨ ਦੇਵ ਸੇਵ, ਸ਼ਬਦ ਸੁਰਤ ਲਿਵ ਨਿਹੁ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਹੋਏ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਕਹਿੰਦੇ ਤੂੰ ਬਾਲਕ ਬਣ ਜਾ, ਸਤਿਗੁਰ ਤੇਰਾ ਪ੍ਰਤਪਾਲਕ ਬਣ ਜਾਣਗੇ। ਮੜੀਆਂ ਮਸਾਣਾ ਤੇ ਮਹਾਰਾਜ ਜੀ ਕਹਿੰਦੇ ਮੈਂ ਜਾਂਦਾ ਨਹੀਂ ਹਾਂ।
ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਏ।
ਤ੍ਰਿਸ਼ਨਾ ਦੇ ਅਧੀਨ ਹੋ ਕੇ ਕਹਿੰਦੇ ਮੈਂ ਪਰਾਏ ਘਰਾਂ ਵੱਲ ਝਾਕਦਾ ਨਹੀਂ ਹਾਂ, ਕਿਉਂਕਿ ਜੋ ਪਰਮੇਸ਼ਰ ਦਾ ਘਰ ਹੈ, ਜੋ ਗੁਰੂ ਨਾਨਕ ਦਾ ਘਰ ਹੈ, ਇੱਥੇ ਸਭੋ ਹੀ ਕੁਛ ਹੈ। ਕਹਿੰਦੇ ਘਰ ਹੁੰਦੇ ਧਨ ਜਗ ਭੁੱਖਾ ਮਵਾ, ਬਿਨ ਸਤਿਗੁਰ ਸੋਝੀ ਨਾ ਹੋਏ। ਜੇਕਰ ਹੁੰਦੇ ਮੰਗਣ ਜਾਈਏ ਫਿਰ ਉਹ ਲਾਮਾ ਮਿਲੇ ਤਈ। ਭਾਈ ਤਿਲਕੂ ਜੀ ਨੂੰ ਕਿਹਾ ਸੀ ਨਾ ਗੜ ਸ਼ੰਕਰ ਦੇ ਜੋਗੀ ਨੇ ਵੀ ਆਓ ਤੁਹਾਨੂੰ ਸਵਰਗ ਦੇ ਦਿੰਦੇ ਹਾਂ। ਉਹ ਆਖਣ ਲੱਗੇ ਭਾਵੇਂ ਸਵਰਗ ਮਿਲੇ ਭਾਵੇਂ ਨਰਕ ਮਿਲੇ, ਮੈਨੂੰ ਇਹਨਾਂ ਚੀਜ਼ਾਂ ਦਾ ਮਤਲਬ ਕੋਈ ਨਹੀਂ ਹੈ, ਮੈਨੂੰ ਗੁਰੂ ਦੇ ਚਰਨ ਮਿਲ ਗਏ ਹਨ, ਇਹੀ ਵੱਡੀ ਗੱਲ ਹੈ। ਸਾਧ ਸੰਗਤ ਜੀ, ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਦਾ ਕੱਲ੍ਹ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਉਹਨਾਂ ਨੂੰ ਵੀ ਗੰਗੂ ਨੇ ਵੀ ਲਾਲਚ ਦੇ ਵਿੱਚ ਆ ਕੇ ਸਾਰਾ ਕਾਰਾ ਕੀਤਾ। ਤ੍ਰਿਸ਼ਨਾ ਦੇ ਅਧੀਨ ਹੋ ਕੇ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਮਹਾਰਾਜ ਜੀ ਦੇ ਬਚਨ ਹਨ, ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ। ਕਹਿੰਦੇ ਬੜੇ ਡੋਲਦੇ ਰਹਿੰਦੇ ਹਨ ਜੋ ਤ੍ਰਿਸ਼ਨਾਲੂ ਹੋ ਜਾਂਦੇ ਹਨ, ਬੜੀ ਭਟਕਣਾ ਹੁੰਦੀ ਹੈ। ਨਚ ਮਿੱਤਰੰ ਨਚ ਇਸ਼ਟੰਗ ਨਚ ਮਾਤ ਪਿਤਾ, ਤਵ ਲੱਜਿਆ ਅਕਰਣੰ ਕ੍ਰੋਧ, ਅਖਾਦਿਅੰ ਖਾਦਿਅੰ ਅਸਾਜਿਅੰ ਸਾਜ ਸਮਝਿਆ। ਕਹਿੰਦੇ ਮਾਤਾ ਪਿਤਾ ਦੀ ਪਰਵਾਹ ਨਹੀਂ, ਉਹਨਾਂ ਨੂੰ ਭੈਣ ਭਰਾਵਾਂ ਦੀ ਪਰਵਾਹ ਨਹੀਂ, ਇੱਥੋਂ ਤੱਕ ਕਿ ਗੁਰੂ ਦੇ ਨਾਲ ਵੀ ਠੱਗੀ ਮਾਰਨਗੇ ਜੋ ਤਿਸ਼ਨਾਲੂ ਹੋ ਜਾਂਦੇ ਹਨ, ਜੋ ਲਾਲਚੀ ਹੋ ਜਾਂਦੇ ਹਨ। ਗੰਗੂ ਦਾ ਇਹੀ ਹਾਲ ਹੋਇਆ ਨਾ। ਪਰ ਸਾਧ ਸੰਗਤ ਜੀ, ਕਿੰਨੀ ਦ੍ਰਿੜਤਾ ਵਿਖਾਈ ਸਾਹਿਬਜ਼ਾਦਿਆਂ ਨੇ। ਦੋ ਤਰ੍ਹਾਂ ਦੇ ਹੱਥ ਕੰਡੇ ਹਾਕਮ ਲੋਕ ਜਿਹੜੇ ਹਨ ਝੂਠੇ, ਉਹ ਵਰਤਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਲਾਲਚ ਦੇ ਕੇ ਜਾਂ ਡਰਾਵੇ ਦੇ ਕੇ। ਕਈ ਲਾਲਚ ਦਿਖਾਏ ਗਏ, ਠੁਕਰਾ ਦਿੱਤੇ, ਫਿਰ ਡਰਾਵਾ ਦਿੱਤਾ ਗਿਆ, ਤੁਹਾਨੂੰ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਸਾਧ ਸੰਗਤ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਜਵਾਬ ਕੀ ਦਿੱਤਾ? ਉਹ ਆਖਣ ਲੱਗੇ, ਤੈਨੂੰ ਪਤਾ ਨਹੀਂ ਸਾਡੇ ਵੱਡ ਵਡੇਰਿਆਂ ਦਾ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ 'ਤੇ ਬੈਠ ਗਏ, ਨਵੇਂ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਕਟਾ ਦਿੱਤਾ। ਹਮਰੇ ਬੰਸ ਰੇਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਕਹਿੰਦੇ ਸਾਡੀ ਵੱਡ ਵਡੇਰਿਆਂ ਦੀ ਰੀਤ ਹੈ, ਧਰਮ ਨੂੰ ਅਸੀਂ ਐਵੇਂ ਨਹੀਂ ਹੱਥੋਂ ਜਾਣ ਦਿੰਦੇ ਵੀ ਐਵੇਂ ਜਣਾ ਖਣਾ ਸਾਡੇ ਧਰਮ ਨੂੰ ਦਬਾ ਲਵੇਗਾ ਜਾਂ ਖਰੀਦ ਲਵੇਗਾ। ਹਮਰੇ ਬੰਸ ਰੇਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਮਹਾਰਾਜ ਜੀ ਫਰਮਾ ਰਹੇ ਹਨ ਕਿ ਤ੍ਰਿਸ਼ਨਾ ਦੇ ਅਧੀਨ ਹੋ ਕੇ ਪਰਾਇਆ ਘਰਾਂ ਵੱਲ ਜਾਂਦਾ ਨਹੀਂ, ਝਾਕਦਾ ਨਹੀਂ, ਕਿਉਂਕਿ ਨਾਮ ਦੁਆਰਾ ਸਬਰ ਸੰਤੋਖ ਦੀ ਪ੍ਰਾਪਤੀ ਹੋ ਗਈ ਹੈ, ਨਾਮ ਨੇ ਸਾਰੀ ਤ੍ਰਿਸ਼ਨਾ ਬੁਝਾ ਦਿੱਤੀ ਹੈ।
ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ।
ਘਰ ਦੇ ਵਿੱਚ ਹੀ ਗੁਰੂ ਨੇ ਅਸਲੀ ਘਰ ਜਿਹੜਾ ਹੈ ਨਾ, ਆਤਮਕ ਘਰ, ਉਹ ਦਿਖਾ ਦਿੱਤਾ ਹੈ। ਹਿਰਦੇ ਘਰ ਦੇ ਵਿੱਚ ਹੀ ਆਤਮਕ ਅਡੋਲ ਅਵਸਥਾ ਦੇ ਵਿੱਚ ਕਹਿੰਦੇ ਅਸੀਂ ਹੁਣ ਰੰਗੇ ਗਏ, ਟਿਕ ਗਏ ਹਾਂ।
ਤੂੰ ਆਪੇ ਦਾਨਾ ਆਪੇ ਬਿਨਾ, ਤੂੰ ਦੇਵ ਹੈ ਮਤ ਸਾਈ।
ਤੂੰ ਹੀ ਸਿਆਣਾ ਹੈ, ਸਾਰਾ ਕੁਝ ਜਾਣਨ ਵਾਲਾ ਹੈ, ਸਾਰਾ ਕੁਝ ਦੇਖਣ ਵਾਲਾ ਹੈ, ਆਪ ਹੀ ਤੂੰ ਚੰਗੀ ਮਤ ਦੇਣ ਵਾਲਾ ਹੈ। ਤੂੰ ਦੇਵ ਹੈ ਮਤ ਸਾਈ, ਜਿਹੜੀ ਤੇਰੀ ਮਤ ਹੈ ਨਾ, ਉਹੀ ਮਤ ਚੰਗੀ ਮਤ ਹੈ। ਜਿਵੇਂ ਬਚਨ ਆਉਂਦੇ ਹਨ ਜਪਜੀ ਸਾਹਿਬ ਜੀ ਦੇ ਵਿੱਚ, ਜੋ ਤੁਦ ਭਾਵੈ ਸਾਈ ਭਲੀ ਕਾਰ, ਜਿਹੜੀ ਤੇਰੀ ਮਤ ਹੈ ਨਾ, ਉਹੀ ਸ੍ਰੇਸ਼ਠ ਮਤ ਹੈ, ਉਹੀ ਮਹਾਨ ਮਤ ਹੈ ਜੀ।
ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ।
ਮਨ ਦੇ ਵਿੱਚ ਬੈਰਾਗ ਆ ਗਿਆ ਹੈ, ਬੈਰਾਗ ਦੇ ਵਿੱਚ ਰਤਿਆ ਗਿਆ ਹੈ, ਮੇਰਾ ਮਨ ਸ਼ਬਦ ਦੇ ਬਾਣ ਦੁਆਰਾ ਵਿੰਨਿਆ ਗਿਆ ਹੈ। ਗੁਰੂ ਸੂਰਮੇ ਨੇ ਐਸਾ ਬਾਣ ਮਾਰਿਆ ਹੈ, ਕਹਿੰਦੇ ਅੰਨਾ ਕਰ ਦਿੱਤਾ, ਬੋਲਾ ਕਰ ਦਿੱਤਾ, ਪਿੰਗਲਾ ਕਰ ਦਿੱਤਾ। ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਅੱਖਾਂ ਤੋਂ ਮਾੜਾ ਦੇਖਦੇ ਨਹੀਂ, ਕੰਨਾਂ ਤੋਂ ਮਾੜਾ ਸੁਣਦੇ ਨਹੀਂ, ਜ਼ਬਾਨ ਤੋਂ ਮਾੜਾ ਬੋਲਦੇ ਨਹੀਂ। ਕਹਿੰਦੇ ਇਸ ਤਰ੍ਹਾਂ ਦਾ ਗੁਰੂ ਨੇ ਜੀਵਨ ਬਣਾ ਦਿੱਤਾ ਹੈ।
ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉਂ ਲਿਵ ਲਾਈ।
ਉਹ ਨਿਰੰਜਨੀ ਜੋਤ ਅੰਦਰ ਪ੍ਰਕਾਸ਼ਮਾਨ ਹੋ ਗਈ, ਸੋ ਵਾਹਿਗੁਰੂ ਜੀ ਦੀ ਬਾਣੀ ਨਿਰੰਤਰ ਇੱਕ ਰਸ ਜਿਹੜੀ ਹੈ ਅੰਦਰ ਚੱਲਣ ਲੱਗ ਪਈ, ਸੱਚੇ ਮਾਲਕ ਦੇ ਨਾਲ ਲਿਵ ਜੁੜ ਗਈ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ।
ਕੋਈ ਗਿਣਤੀ ਨਹੀਂ ਸੰਸਾਰ ਦੇ ਵਿੱਚ ਜਿੰਨੇ ਕੁ ਅਸੰਖਾਂ ਹੀ ਲੋਕ ਆਪਣੇ ਆਪ ਨੂੰ ਬੈਰਾਗੀ ਕਹਾਉਂਦੇ ਹਨ, ਪਰ ਕਹਿੰਦੇ ਸੱਚਾ ਬੈਰਾਗੀ ਉਹੀ ਹੈ ਜੋ ਮਾਲਕ ਨੂੰ ਭਾ ਜਾਂਦਾ ਹੈ।
ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ।
ਜਿਸਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਵੇ, ਜੋ ਪਰਮੇਸ਼ਰ ਦੇ ਭੈ ਦੇ ਵਿੱਚ ਰਚਿਆ ਰਹੇ, ਗੁਰੂ ਦੀ ਦੱਸੀ ਹੋਈ ਕਾਰ ਕਮਾਵੇ, ਆਪਣੀ ਸੀਮਾ ਦੇ ਵਿੱਚ ਰਹੇ।
ਏਕੋ ਚੇਤਾ ਮਨੁਆ ਨਾ ਡੋਲਾ, ਧਾਵਤ ਵਰਜ ਰਹਾਵਾ।
ਏਕੋ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ। ਧਾਵਤ ਵਰਜ ਰਹਾਵੇ, ਉਹ ਕਹਿੰਦੇ ਆਪਣੇ ਧਾਉਂਦੇ ਹੋਏ ਦੌੜਦੇ ਹੋਏ ਮਨ ਨੂੰ ਵਰਜ ਕੇ ਰੱਖਦਾ ਹੈ। ਕਿਵੇਂ ਵਰਜਦਾ ਹੈ? ਜਿਵੇਂ ਇੱਕ ਕਵੀ ਨੇ ਬਚਨ ਕੀਤੇ ਹਨ ਨਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਕਹਿੰਦੇ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਤਾਂ ਕਹਿੰਦੇ ਹਮੇਸ਼ਾ ਬੁਰੇ ਕਰਮ ਚਿਤਵਦਾ ਰਹਿੰਦਾ ਹੈ, ਇਹ ਕਰ ਲਓ ਉਹ ਕਰ ਲਓ, ਪਰ ਕਹਿੰਦੇ ਉਸਦੇ ਅੱਗੇ ਗੁਰੂ ਦਾ ਸ਼ਬਦ ਰੱਖੋ ਵੀ ਗੁਰੂ ਦਾ ਉਪਦੇਸ਼ ਕੀ ਹੈ, ਭਾਈ ਤੂੰ ਕੀ ਕਰ ਰਿਹਾ ਹੈ। ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਕਹਿੰਦੇ ਹੋੜ ਲੈਂਦੇ ਹਨ।
ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ।
ਸਹਿਜ ਦੇ ਵਿੱਚ ਆਤਮਕ ਅਡੋਲਤਾ ਦੇ ਵਿੱਚ ਮਾਤਾ ਤੋਂ ਭਾਵ ਕੇ ਮਸਤ ਹੋ ਜਾਂਦਾ ਹੈ, ਸਦਾ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ, ਐਸਾ ਗੁਰਮੁਖ ਕਹਿੰਦੇ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਮਨਵਾ ਪਾਉਣ ਬਿੰਦ ਸੁਖ ਵਾਸੀ ਨਾਮ ਵਸਾ ਸੁਖ ਭਾਈ।
ਮਨ ਕਹਿੰਦੇ ਜਿਹੜਾ ਪਾਉਣ ਦੀ ਤਰ੍ਹਾਂ ਚੰਚਲ ਹੈ, ਇੱਕ ਬਿੰਦ ਵਾਸਤੇ ਜਦ ਟਿਕ ਜਾਂਦਾ ਹੈ ਫਿਰ ਕਹਿੰਦੇ ਇਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਸੁੱਖਾਂ ਦਾ ਵਾਸੀ ਬਣ ਜਾਂਦਾ ਹੈ। ਕਹਿੰਦੇ ਅਸਲੀ ਸੁੱਖ ਨਾਮ ਦੇ ਵਸਣ ਦੇ ਨਾਲ ਹੀ ਹੇ ਭਾਈ ਪ੍ਰਾਪਤ ਹੁੰਦਾ ਹੈ।
ਜਿਹਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਝ ਬੁਝਾਈ।
ਇਹ ਨਾਮ ਅੰਮ੍ਰਿਤ ਫਿਰ ਕਹਿੰਦੇ ਗੁਰਮੁਖ ਦੇ ਸਾਰੇ ਸਰੀਰ ਦੇ ਵਿੱਚ ਗਰਦਿਸ਼ ਕਰਨ ਲੱਗ ਪੈਂਦਾ ਹੈ, ਨੇਤਰ ਵੀ ਅੰਮ੍ਰਿਤ ਦੇ ਨਾਲ ਭਰ ਜਾਂਦੇ ਹਨ, ਕੰਨ ਵੀ ਅੰਮ੍ਰਿਤ ਦੇ ਨਾਲ ਭਰ ਜਾਂਦੇ ਹਨ। ਨੇਤਰ ਸੋਤਰ ਸੱਚ ਰਾਤੇ ਸੱਚ ਦੇ ਵਿੱਚ ਰੰਗੇ ਜਾਂਦੇ ਹਨ। ਸਾਰੇ ਇੰਦਰੇ ਨਾਮ ਅੰਮ੍ਰਿਤ ਦੇ ਨਾਲ ਲੱਭਾ ਲੱਭ ਭਰ ਜਾਂਦੇ ਹਨ। ਜਲ ਬੁੱਝੀ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਦੀ ਜਲਨ ਜਿਹੜੀ ਹੈ ਨਾ ਉਹ ਬੁੱਝ ਜਾਂਦੀ ਹੈ। ਹੇ ਵਾਹਿਗੁਰੂ ਜੀ ਤੁਝੇ ਬੁਝਾਈ ਜਿਨ੍ਹਾਂ ਦੀ ਤੂੰ ਬੁਝਾ ਦੇਨਾ ਹੈ।
ਆਸ ਨਿਰਾਸ ਰਹਿ ਬੈਰਾਗੀ ਨਿਜ ਘਰ ਤਾੜੀ ਲਾਈ।
ਆਸ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਾਸ਼ ਰਹਿੰਦੇ ਹਨ ਕਿ ਪੂਰੀ ਹੋ ਜਾਵੇ ਤਾਂ ਵੀ ਭਲਾ, ਜੇ ਨਾ ਹੋਵੇ ਤਾਂ ਵੀ ਭਲਾ। ਇਹ ਨਹੀਂ ਵੀ ਜੇ ਇੱਛਾ ਪੂਰੀ ਨਹੀਂ ਹੋਈ ਤਾਂ ਗੁਰੂ ਮਾੜਾ ਹੋ ਗਿਆ ਜਾਂ ਪਰਮੇਸ਼ਰ ਮਾੜਾ ਹੋ ਗਿਆ। ਉਹ ਆਸ ਦੇ ਵਿੱਚ ਨਿਰਾਸ਼ ਰਹਿੰਦੇ ਹਨ। ਇਸ ਤਰ੍ਹਾਂ ਦਾ ਕਹਿੰਦੇ ਰਹਿ ਬੈਰਾਗੀ, ਇਹ ਜੋ ਗੁਰਮੁਖ ਬੈਰਾਗੀ ਹਨ ਆਪਣੇ ਨਿੱਜ ਘਰ ਦੇ ਵਿੱਚ ਸਦਾ ਵਾਸਤੇ ਹੀ ਕਹਿੰਦੇ ਗੁਰਮੁਖਾਂ ਦੀ ਸਮਾਧੀ ਲੱਗੀ ਰਹਿੰਦੀ ਹੈ। ਨਿੱਜ ਘਰ ਤਾੜੀ ਲਾਈ, ਤਾੜੀ ਤੋਂ ਭਾਵ ਹੈ ਸਮਾਧੀ, ਗੁਰਮੁਖਾਂ ਦੀ ਸਹਿਜ ਸਮਾਧੀ ਲੱਗੀ ਰਹਿੰਦੀ ਹੈ, ਕਦੇ ਕਦੇ ਨਹੀਂ, ਸਦਾ ਹੀ ਸਮਾਧੀ ਦੇ ਵਿੱਚ ਵਿਚਰਦੇ ਹਨ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ। ਸਦਾ ਵਾਸਤੇ ਸਿਮਰਨ ਭਜਨ ਦੇ ਵਿੱਚ ਲੱਗੇ ਰਹਿੰਦੇ ਹਨ।
ਭਿਖਿਆ ਨਾਮ ਰਜੇ ਸੰਤੋਖੇ ਅੰਮ੍ਰਿਤ ਸਹਿਜ ਪੀਆਈ।
ਨਾਮ ਰੂਪੀ ਭਿਖਿਆ ਨੂੰ ਮੰਗਦੇ ਹਨ, ਨਾਮ ਰੂਪੀ ਭਿਖਿਆ ਨੂੰ ਪ੍ਰਾਪਤ ਕਰਕੇ ਫਿਰ ਕਹਿੰਦੇ ਉਹ ਸੰਤੋਖੀ ਹੋ ਜਾਂਦੇ ਹਨ, ਰੱਜ ਜਾਂਦੇ ਹਨ, ਨਾਮ ਅੰਮ੍ਰਿਤ ਆਤਮਕ ਅਡੋਲਤਾ ਦੇ ਵਿੱਚ ਪੀਂਦੇ ਰਹਿੰਦੇ ਹਨ।
ਦੁਬਦਾ ਵਿੱਚ ਬੈਰਾਗ ਨਾ ਹੋਵੇ ਜਬ ਲੱਗ ਦੂਜੀ ਰਾਈ।
ਮਹਾਰਾਜ ਜੀ ਫਰਮਾ ਰਹੇ ਹਨ ਭਈ ਜਿੰਨਾ ਚਿਰ ਤੱਕ ਮਨੁੱਖ ਦਾ ਮਨ ਸਾਬਤ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਘਾਲਣਾ ਘਾਲਦੇ ਰਹਿਣਾ ਚਾਹੀਦਾ ਹੈ, ਸਾਧਨਾ ਕਰਦੇ ਰਹਿਣਾ ਚਾਹੀਦਾ ਹੈ। ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਇੱਕ ਰੰਚਕ ਮਾਤਰ ਵੀ ਰਾਈ ਮਾਤਰ ਵੀ ਮਨ ਦੇ ਵਿੱਚ ਕਹਿੰਦੇ ਹੋਰ ਖਿਆਲ ਹੈ ਨਾ ਵੀ ਮੈਨੂੰ ਉਹ ਮਿਲ ਜਾਵੇ ਇਹ ਮਿਲ ਜਾਵੇ, ਕਹਿੰਦੇ ਸਮਾਧੀ ਨਸੀਬ ਨਹੀਂ ਹੋਵੇਗੀ। ਜਦ ਕਹਿੰਦੇ ਇਹ ਬਾਹਰ ਦੀਆਂ ਗੱਲਾਂ ਨੂੰ ਬੰਦਾ ਸੰਕੋਚ ਲਵੇ ਫਿਰ ਸਮਾਧੀ ਵਾਲੇ ਪਾਸੇ ਜਾਂਦਾ ਹੈ। ਜਬ ਲੱਗ ਦੂਜੀ ਰਾਈ, ਕਈ ਕਈ ਐਸੀਆਂ ਆਤਮਾਵਾਂ ਹੁੰਦੀਆਂ ਹਨ ਜਿਹੜੇ ਸੰਸਾਰ ਦੇ ਰਸਾਂ ਕਸਾਂ ਨੂੰ ਚੱਖ ਕੇ ਉਹਨਾਂ ਨੇ ਦੇਖ ਲਿਆ ਹੁੰਦਾ ਹੈ। ਜਦ ਉਹ ਭਜਨ ਸਿਮਰਨ ਕਰਨ ਲੱਗਦੇ ਹਨ ਬਹੁਤ ਜਲਦੀ ਉਹਨਾਂ ਨੂੰ ਸਫਲਤਾ ਮਿਲ ਜਾਂਦੀ ਹੈ, ਕਿਉਂਕਿ ਝਾਕ ਨਹੀਂ ਕੋਈ ਹੁੰਦੀ। ਚੱਖ ਛੋਡੇ ਸਹਿਸਾ ਨਹੀਂ ਕੋਏ। ਆਮ ਬੰਦੇ ਦੇ ਅੰਦਰ ਖਿਆਲ ਬਣਿਆ ਰਹਿੰਦਾ ਵੀ ਇੱਧਰ ਪਤਾ ਨਹੀਂ ਕਿੰਨਾ ਕੁ ਰਸ ਹੈ, ਉੱਧਰ ਪਤਾ ਨਹੀਂ ਕਿੰਨਾ ਕੁ ਆਨੰਦ ਹੈ, ਇਸ ਤਰ੍ਹਾਂ ਭਟਕਦਾ ਰਹਿੰਦਾ ਹੈ। ਕਹਿੰਦੇ ਰਾਈ ਮਾਤਰ ਵੀ ਝਾਕ ਹੈ ਤਾਂ ਐਸਾ ਬੰਦਾ ਸ਼ਬਦ ਦੇ ਵਿੱਚ ਉਸਦੀ ਸੁਰਤ ਜੁੜ ਨਹੀਂ ਸਕਦੇ।
ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਭਾਈ।
ਹੇ ਵਾਹਿਗੁਰੂ ਜੀ, ਸਾਰਾ ਜਗਤ ਤੁਹਾਡਾ ਹੀ ਹੈ, ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ, ਤੁਹਾਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ, ਸਭ ਤੁਹਾਥੋਂ ਹੀ ਮੰਗਦੇ ਹਨ। ਸਭਨਾ ਵਿੱਚ ਤੂੰ ਵਰਤਦਾ ਪਿਆਰਾ, ਸਾਰਿਆਂ ਦੇ ਵਿੱਚ ਤੂੰ ਆਪ ਹੀ ਵਰਤਦਾ ਹੈ, ਤੂੰ ਸਭਨਾ ਕਰੇ ਇੱਕ ਦਾਤ, ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦਿੰਦਾ ਹੈ।
ਮਨਮੁਖ ਜੰਤ ਦੁੱਖ ਸਦਾ ਨਿਵਾਸੇ ਗੁਰਮੁਖ ਦੇ ਵਡਿਆਈ।
ਮਨਮੁਖ ਜੰਤ ਜਿਹੜੇ ਹਨ, ਜੀਵ ਜਿਹੜੇ ਹਨ, ਸਦਾ ਦੁੱਖਾਂ ਦੇ ਵਿੱਚ ਨਿਵਾਸ ਉਹਨਾਂ ਦਾ ਰਹਿੰਦਾ ਹੈ, ਸਾਰਾ ਜੀਵਨ ਦੁੱਖਾਂ ਦੇ ਵਿੱਚ ਹੀ ਉਹ ਲਿਪਾਏਮਾਨ ਰਹਿੰਦੇ ਹਨ। ਗੁਰਮੁਖਾਂ ਨੂੰ ਕਹਿੰਦੇ ਤੁਹਾਡੇ ਸੱਚੇ ਘਰ ਦੇ ਵਿੱਚ ਵਡਿਆਈ ਮਿਲਦੀ ਹੈ, ਮਾਣ ਮਿਲਦਾ ਹੈ।
ਅਪਰ ਅਪਾਰ ਅਗਮ ਅਗੋਚਰ ਕਹਿਣਾ ਕੀਮ ਨਾ ਪਾਈ।
ਹੇ ਵਾਹਿਗੁਰੂ ਜੀ, ਤੇਰੀ ਮਹਿਮਾ ਅਪਰੰਗ ਅਪਾਰ ਹੈ, ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਹੈ, ਕਹਿਣ ਦੇ ਨਾਲ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ। ਤੂੰ ਮਿਹਰ ਕਰੇ ਤਾਂ ਹੀ ਤੇਰੇ ਚਰਨਾਂ ਦੇ ਨਾਲ ਕੋਈ ਜੁੜ ਸਕਦਾ ਹੈ।
ਸੁਨ ਸਮਾਦ ਮਹਾਪਰਮਾਰਥ ਤੀਨ ਭਵਨ ਪਾਤ ਨਾਮੰ।
ਉਹ ਵਾਹਿਗੁਰੂ ਪਰਮੇਸ਼ਰ ਜੋ ਹਮੇਸ਼ਾ ਸੁਨ ਸਮਾਦ ਹੈ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਕਹਿੰਦੇ ਉਸ ਦਾ ਨਾਮ ਜਿਹੜਾ ਹੈ ਨਾ, ਸਾਰੇ ਅਰਥਾਂ ਤੋਂ ਵੱਡਾ ਹੈ, ਪਰਮਾਰਥ ਹੈ, ਪਰਮ ਅਰਥ। ਅਰਥ ਦਾ ਭਾਵ ਕਿ ਸੰਸਾਰ ਦੇ ਪਦਾਰਥ, ਪਰਮਾਰਥ ਤੋਂ ਭਾਵ ਹੈ ਕਿ ਜਿਹੜੇ ਸਾਰੇ ਸੰਸਾਰ ਦੇ ਪਦਾਰਥਾਂ ਤੋਂ ਵੱਡਾ ਪਦਾਰਥ ਹੈ, ਉਹ ਹੈ ਪਰਮਾਤਮਾ ਦਾ ਨਾਮ। ਬਾਕੀ ਕਹਿੰਦੇ ਜਿਹੜੀ ਮਾਇਆ ਹੈ ਨਾ, ਉਹ ਤਾਂ ਪਰਮਾਤਮਾ ਦੇ ਨਾਮ ਦੀ ਛਾਇਆ ਹੈ, ਪਰ ਬੰਦਾ ਛਾਇਆ ਵੱਲ ਹੀ ਦੌੜਦਾ ਹੈ, ਪਰਮਾਤਮਾ ਵਾਲੇ ਪਾਸੇ ਨਹੀਂ। ਮਹਾਮਾਏ ਤਾਂ ਕੀ ਹੈ ਛਾਇਆ, ਤਿੰਨਾਂ ਭਵਨਾਂ ਦਾ ਤੂੰ ਕਹਿੰਦੇ ਪਤੀ ਮਾਲਕ ਹੈ, ਤੇਰਾ ਨਾਮ ਸਾਰੇ ਅਰਥਾਂ ਤੋਂ ਵੱਡਾ ਹੈ, ਵੱਡਾ ਪਦਾਰਥ ਹੈ ਜੀ।
ਮਸਤਕ ਲੇਖ ਜੀਆ ਜਗ ਜੋਨੇ ਸਿਰ ਸਿਰ ਲੇਖ ਸਹਾਮੰ।
ਕਹਿੰਦੇ ਜਿਸ ਤਰ੍ਹਾਂ ਦੇ ਮੱਥੇ ਦੇ ਉੱਪਰ ਹੇ ਵਾਹਿਗੁਰੂ ਜੀ ਤੂੰ ਲੇਖ ਲਿਖ ਦਿੰਦਾ ਹੈ, ਉਸ ਹਿਸਾਬ ਦੇ ਨਾਲ ਜੀਵ ਜਿਹੜੇ ਹਨ ਦੁੱਖਾਂ ਸੁੱਖਾਂ ਨੂੰ ਭੋਗਦੇ ਹਨ।
ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ।
ਆਪ ਹੀ ਸਧਾਰਨ ਕਰਮ ਕਰਾਉਂਦਾ ਹੈ, ਆਪ ਹੀ ਤੂੰ ਮਹਾਨ ਕਰਮ ਕਰਾਉਣਾ ਹੈ, ਸ੍ਰੇਸ਼ਠ ਕਰਮ ਕਰਾਉਣਾ ਹੈ, ਆਪ ਹੀ ਕਹਿੰਦੇ ਤੂੰ ਭਗਤੀ ਦੀ ਦਾਤ ਜਿਹੜੀ ਹੈ ਨਾ ਉਹ ਦ੍ਰਿੜ ਕਰਵਾਉਂਦਾ ਹੈ। ਇਹ ਸਾਧ ਸੰਗਤ ਜੀ ਇੱਕ ਬ੍ਰਹਮ ਦ੍ਰਿਸ਼ਟ ਗੁਰਮੁਖ ਦੀ ਅਵਸਥਾ ਦੁਆਰਾ ਦੱਸਿਆ ਗਿਆ ਹੈ। ਆਮ ਬੰਦਾ ਮਾੜੇ ਕਰਮਾਂ ਕਰਕੇ ਆਖੇ ਲਓ ਜੀ ਪਰਮਾਤਮਾ ਤੂੰ ਹੀ ਕਰਾ ਰਿਹਾ ਹੈ ਸਾਰਾ ਕੁਝ, ਇਹ ਗੱਲ ਨਹੀਂ ਹੁੰਦੀ। ਇਸ ਦਾ ਭਾਵ ਵਿਦਵਾਨ ਮਹਾਂਪੁਰਸ਼ਾਂ ਨੇ ਇਸ ਢੰਗ ਦੇ ਨਾਲ ਕੀਤਾ ਹੈ ਕਿ ਸ਼ਕਤੀ ਸਾਰੀ ਪਰਮਾਤਮਾ ਤੋਂ ਆਉਂਦੀ ਹੈ, ਕੋਈ ਉਸਨੂੰ ਸਹੀ ਢੰਗ ਦੇ ਨਾਲ ਵਰਤ ਲੈਂਦਾ ਹੈ, ਕੋਈ ਉਸਨੂੰ ਗਲਤ ਢੰਗ ਦੇ ਨਾਲ ਵਰਤ ਲੈਂਦਾ ਹੈ। ਇਸ ਲਿਹਾਜ਼ ਦੇ ਨਾਲ ਗੁਰਮੁਖ ਕਹਿ ਦਿੰਦੇ ਹਨ ਕਿ ਹੇ ਵਾਹਿਗੁਰੂ ਜੀ ਮੈਂ ਕੁਝ ਨਹੀਂ ਕੀਤਾ, ਸ਼ਕਤੀ ਤਾਂ ਸਾਰੀ ਤੈਥੋਂ ਆਈ, ਸੇਵਾ ਕੀਤੀ, ਸਿਮਰਨ ਕੀਤਾ, ਘਾਲਣਾ ਘਾਲੀ, ਸਾਰਾ ਕੁਝ ਤੁਸਾਂ ਨੇ ਕਰਵਾਇਆ ਕਿਉਂਕਿ ਸਮਰੱਥਾ ਤੁਸੀਂ ਦਿੱਤੀ। ਇਹ ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ। ਆਮ ਬੰਦਾ ਮੰਦੇ ਕਰਮ ਕਰਕੇ ਆਖੇ ਲਓ ਜੀ ਸਾਰਾ ਕੁਝ ਪਰਮਾਤਮਾ ਹੀ ਕਰਾਈ ਜਾਂਦਾ ਹੈ, ਇਹ ਗੱਲ ਨਹੀਂ ਹੁੰਦੀ। ਇਸ ਕਰਕੇ ਬ੍ਰਹਮ ਦ੍ਰਿਸ਼ਟੀ ਦੁਆਰਾ ਕਹਿ ਰਹੇ ਹਨ ਕਿ ਹੇ ਵਾਹਿਗੁਰੂ ਜੀ ਸਾਰਾ ਕੁਝ ਤੂੰ ਆਪ ਹੀ ਕਰਨ ਕਰਾਉਣ ਵਾਲਾ ਹੈ।
ਮਨ ਮੁਖ ਜੂਠ ਲਹਿ ਭੈ ਮਾਨੰ ਆਪੇ ਗਿਆਨ ਅਗਾਮੰ।
ਕਹਿੰਦੇ ਮਨ ਦੇ ਵਿੱਚੋਂ ਅਤੇ ਮੁਖ ਦੇ ਵਿੱਚੋਂ ਗੁਰਮੁਖਾਂ ਦੇ ਜੂਠ ਝੂਠ ਆਦਿਕ ਜਿਹੜਾ ਹੈ ਉਹ ਨਿਕਲ ਜਾਂਦਾ ਹੈ, ਆਪ ਹੀ ਕਹਿੰਦੇ ਉਹ ਜੋ ਅਗੰਮ ਰੂਪ ਗਿਆਨ ਹੈ ਉਸਦਾ ਤੂੰ ਪ੍ਰਾਪਤ ਕਰਵਾ ਦੇਣਾ ਹੈ।
ਜਿਨ ਚਾਖਿਆ ਸੇ ਸਾਧ ਜਾਣਨ ਜਿਉਂ ਗੁੰਗੇ ਮਠਿਆਈ।
ਕਹਿੰਦੇ ਫਿਰ ਸੰਸਾਰ ਦੇ ਲੋਕ ਆਖਣ ਵੀ ਕਿਸ ਤਰ੍ਹਾਂ ਦਾ ਪਰਮਾਤਮਾ ਹੁੰਦਾ ਹੈ ਜੀ, ਕਿਸ ਤਰ੍ਹਾਂ ਦਾ ਨਾਮ ਦਾ ਰਸ ਹੁੰਦਾ ਹੈ ਸਾਨੂੰ ਵੀ ਦੱਸੋ। ਕਹਿੰਦੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ। ਇਸ ਸਵਾਦ ਨੂੰ ਮਾਣਿਆ ਹੀ ਜਾ ਸਕਦਾ ਹੈ, ਇਸ ਜ਼ਬਾਨ ਦੇ ਨਾਲ ਬਿਆਨਿਆ ਨਹੀਂ ਜਾ ਸਕਦਾ। ਉਹੀ ਜਾਣਦੇ ਹਨ ਗੁੰਗੇ ਦੀ ਮਠਿਆਈ ਦੀ ਤਰ੍ਹਾਂ।
ਅਕਥਾ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ।
ਕਹਿੰਦੇ ਜੋ ਹੈ ਹੀ ਅਕਥ, ਉਸਦਾ ਕਥਨ ਕਿਵੇਂ ਕੀਤਾ ਜਾ ਸਕਦਾ ਹੈ? ਜਿਹੜਾ ਆਖੇ ਵੀ ਮੈਂ ਉਸ ਅਕਥ ਦਾ ਕਥਨ ਕਰ ਦਿੰਦਾ ਹਾਂ, ਸਮਝ ਲਓ ਵੀ ਝੂਠ ਬੋਲ ਰਿਹਾ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੜੇ ਲੋਕ ਕਹਿੰਦੇ ਹਨ ਵੀ ਆਓ ਮੈਂ ਤੁਹਾਨੂੰ ਬਿਆਨ ਕਰਕੇ ਦੱਸ ਦਿੰਦਾ ਹੈ ਰੱਬ ਕਿਸ ਤਰ੍ਹਾਂ ਦਾ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਅਕਥ ਹੈ, ਉਸਨੂੰ ਰਸਨਾ ਦੇ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਉਸ ਦੇ ਭਾਣੇ ਦੇ ਵਿੱਚ ਗੁਰਮੁਖ ਚੱਲਦੇ ਹਨ।
ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਏ।
ਜਿਨ੍ਹਾਂ ਨੂੰ ਗੁਰੂ ਦਾਤਾ ਐਸੀ ਅਗੰਮੀ ਦਾਤ ਦੇਵੇ, ਉਹਨਾਂ ਨੂੰ ਇਸ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਨਿਗੁਰੇ ਨੂੰ ਐਸੀ ਗੁਰਮਤ ਦੀ ਪ੍ਰਾਪਤੀ ਨਹੀਂ ਹੁੰਦੀ, ਨਿਗੁਰੇ ਨੂੰ ਪ੍ਰਾਪਤੀ ਨਹੀਂ ਹੁੰਦੀ। ਨਿਗੁਰਾ ਜੀਵ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾ ਸਕਦਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਇਸ ਕਰਕੇ ਕਹਿੰਦੇ ਗੁਰੂ ਵਾਲਾ ਬਣਨਾ ਬੜਾ ਜ਼ਰੂਰੀ ਹੈ।
ਜਿਉਂ ਚਲਾਏ ਤਿਉਂ ਚੱਲ ਹੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ।
ਜਿਵੇਂ ਵਾਹਿਗੁਰੂ ਆਪਣਾ ਜਿੰਨਾ ਜਿੰਨਾ ਤਾਣ ਦਿੰਦਾ ਹੈ, ਉਸ ਹਿਸਾਬ ਦੇ ਨਾਲ ਹੀ ਜੀਵ ਚੱਲ ਪਾਉਂਦੇ ਹਨ। ਹੋਰ ਕੋਈ ਚਤੁਰਾਈਆਂ ਸਿਆਣਪਾਂ ਕੰਮ ਨਹੀਂ ਆਉਂਦੀਆਂ। ਹਰ ਇੱਕ ਵਿਅਕਤੀ ਨੂੰ ਆਪਣੀ ਆਪਣੀ ਸੀਮਾ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਜਿਹੜਾ ਬੰਦਾ ਆਪਣੀ ਸੀਮਾ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਉਹ ਫਿਰ ਡਾਵਾਂ ਡੋਲ ਹੋ ਜਾਂਦਾ ਹੈ, ਠੋਕਰਾਂ ਖਾਂਦਾ ਹੈ, ਚਤੁਰਾਈਆਂ ਕੰਮ ਨਹੀਂ ਆਉਂਦੀਆਂ।
ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ।
ਇਕਨਾਂ ਨੂੰ ਤੂੰ ਭਰਮ ਦੇ ਵਿੱਚ ਭੁਲਾ ਕੇ ਰੱਖਦਾ ਹੈ ਉਹਨਾਂ ਦੀ ਭਾਵਨਾ ਦੇ ਹਿਸਾਬ ਦੇ ਨਾਲ, ਪਰ ਇੱਕ ਜਿਹੜੇ ਤੇਰੇ ਦਰ ਦੇ ਜਾਚਕ ਹਨ, ਜਿਹੜੇ ਮੰਗਦੇ ਰਹਿੰਦੇ ਹਨ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। ਉਹਨਾਂ ਦੀ ਝੋਲੀ ਦੇ ਵਿੱਚ ਤੂੰ ਭਗਤੀ ਦੀ ਦਾਤ ਪਾਉਂਦਾ ਹੈ, ਸਭ ਤੇਰਾ ਹੀ ਖੇਲ ਹੈ।
ਜਿਤ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਨ ਹਾਰਾ।
ਜਿੱਧਰ ਤੂੰ ਲਾਉਂਦਾ ਹੈ ਹੇ ਵਾਹਿਗੁਰੂ ਜੀ, ਉਸੇ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਜੀਵ ਫਿਰ ਫਲ ਦੀ ਪ੍ਰਾਪਤੀ ਕਰਦੇ ਹਨ। ਤੂੰ ਆਪ ਹੀ ਆਪਣੇ ਹੁਕਮ ਦੇ ਵਿੱਚ ਚਲਾਉਣ ਵਾਲਾ ਹੈ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਉ ਪਿੰਡ ਤੁਮਾਰਾ।
ਹੇ ਵਾਹਿਗੁਰੂ ਜੀ, ਤੇਰੀ ਸੇਵਾ ਕਿਵੇਂ ਕਰੀਏ? ਜੇ ਕੁਝ ਆਪਣਾ ਹੋਵੇ ਤਾਂ ਤੇਰੀ ਸੇਵਾ ਕਰ ਸਕੀਏ ਨਾ। ਇਹ ਸਾਰਾ ਕੁਝ ਤੁਹਾਡਾ ਹੀ ਤਾਂ ਦਿੱਤਾ ਹੋਇਆ ਹੈ। ਇਹ ਜਿੰਦ ਵੀ ਤੁਹਾਡੀ ਦਿੱਤੀ ਹੋਈ, ਇਹ ਪਿੰਡ ਵੀ ਸਰੀਰ ਵੀ ਤੁਹਾਡਾ ਹੀ ਦਿੱਤਾ ਹੋਇਆ। ਇਸ ਕਰਕੇ ਤੁਹਾਡੀ ਅਸੀਂ ਕਿਸੇ ਤਰੀਕੇ ਦੇ ਨਾਲ ਸੇਵਾ ਨਹੀਂ ਕਰ ਸਕਦੇ। ਇਹ ਸਭ ਮਿਹਰ ਦਾ ਹੀ ਸੌਦਾ ਹੈ ਜੀ।
ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ।
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਈ, ਮਿਲਾਪ ਹੋਇਆ, ਪੂਰੇ ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਕਹਿੰਦੇ ਅੰਮ੍ਰਿਤ ਨਾਮ ਦਾ ਆਸਰਾ ਮਿਲ ਜਾਂਦਾ ਹੈ।
ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮਹਿ ਗਿਆਨ ਧਿਆਨ।
ਉਹ ਕਹਿੰਦੇ ਗਗਨਾਂ ਦੇ ਵਿੱਚ, ਦਸਮ ਦੁਆਰ ਦੇ ਵਿੱਚ ਵਸਣ ਵਾਲਾ, ਅਰਸ਼ਾਂ ਕੁਰਸ਼ਾਂ ਦੇ ਵਿੱਚ ਵਸਣ ਵਾਲਾ ਵਾਹਿਗੁਰੂ ਪਰਮੇਸ਼ਰ ਜਦ ਕਹਿੰਦੇ ਪ੍ਰਕਾਸ਼ਮਾਨ ਹੋਇਆ, ਗੁਣ ਮੈਂ ਗਿਆਨ ਧਿਆਨ। ਜੋ ਕਹਿੰਦੇ ਗਿਆਨ ਰੂਪ ਹੈ, ਜੋ ਧਿਆਨ ਰੂਪ ਹੈ।
ਨਾਮ ਮਨ ਭਾਵ ਕਹ ਕਹਾਵੈ, ਤਤੋ ਤਤਵ ਖਾਨੰ।
ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਭਾ ਗਿਆ, ਚੰਗਾ ਲੱਗ ਗਿਆ, ਕਹਿ ਕਹਾਵੈ, ਉਹ ਆਪ ਵੀ ਕਹਿੰਦੇ ਜਪਦੇ ਹਨ ਅਤੇ ਕਹਾਵੇ ਦੂਸਰਿਆਂ ਤੋਂ ਜਪਾਉਂਦੇ ਹਨ। ਤਤ ਹੀ ਤਤ ਦੀ ਗੱਲ ਆਖਦੇ ਹਨ, ਕੋਈ ਝੂਠ ਨਹੀਂ ਆਖਦੇ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੌਰਾਨ।
ਗੁਰੂ ਦਾ ਸ਼ਬਦ ਹੀ ਕਹਿੰਦੇ ਪੀਰ ਰੂਪ ਹੈ, ਮਹਾਨ ਔਲੀਆ ਹੈ, ਮਹਾਨ ਅਵਤਾਰ ਹੈ, ਮਹਾਨ ਫਰਿਸ਼ਤਾ ਹੈ, ਕੁਝ ਵੀ ਕਹਿ ਲਓ, ਕਹਿੰਦੇ ਸਾਰਾ ਕੁਝ ਗੁਰੂ ਦਾ ਨਾਮ ਹੀ ਹੈ, ਗੁਰੂ ਦਾ ਸ਼ਬਦ ਹੀ ਹੈ। ਜੋ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਅਤੇ ਕਹਿੰਦੇ ਇਹ ਜਿਹੜਾ ਸ਼ਬਦ ਹੈ ਨਾ, ਗੈਰ ਗੰਭੀਰਾ, ਸਮੁੰਦਰ ਦੀ ਤਰ੍ਹਾਂ ਗੈਰ ਹੈ, ਡੂੰਘਾ ਹੈ, ਗੰਭੀਰ ਹੈ, ਸ਼ਾਂਤ ਹੈ। ਜੋ ਇਸ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਜੀਵਨ ਦਾ ਆਨੰਦ ਮਾਣਦੇ ਹਨ, ਜਿਹੜੇ ਸ਼ਬਦ ਦੇ ਨਾਲ ਨਹੀਂ ਜੁੜਦੇ, ਬਿਨ ਸ਼ਬਦੇ ਜਗ ਬਹੁਰਾਨੰਗ, ਬਹੁਰਾਨੰਗ ਤੋਂ ਭਾਵ ਵੀ ਉਹਨਾਂ ਦੀ ਹਾਲਤ ਫਿਰ ਝੱਲਿਆਂ ਵਾਲੀ ਹੋ ਜਾਂਦੀ ਹੈ।
ਪੂਰਾ ਬੈਰਾਗੇ ਸਹਿਜ ਸੁਭਾਗੇ ਸੱਚ ਨਾਨਕ ਮਨ ਮਾਨੰਗ।
ਉਹੀ ਪੂਰਾ ਬੈਰਾਗੀ ਹੈ ਜੋ ਨਾਮ ਦੇ ਨਾਲ ਜੁੜ ਗਿਆ, ਜਿਸ ਦੀ ਨਾਮ ਦੇ ਨਾਲ ਡੂੰਘੀ ਸਾਂਝ ਪੈ ਗਈ, ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਚੰਗੇ ਭਾਗਾਂ ਦੁਆਰਾ, ਉਹੀ ਕਹਿੰਦੇ ਪੂਰਾ ਬੈਰਾਗੀ ਹੈ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਆਰੰਭ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੁਬਦਾ ਦੀ ਗੱਲ ਕੀਤੀ ਹੈ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਜੀ ਨੇ ਬੈਰਾਗ ਦੀ ਗੱਲ ਕੀਤੀ ਹੈ। ਇਹ ਦੋ ਹਾਲਤਾਂ ਹਨ, ਦਵੈਤ ਦੇ ਵਿੱਚ ਭਟਕਣਾ ਅਤੇ ਸੱਚੇ ਬੈਰਾਗ ਦੀ ਪ੍ਰਾਪਤੀ ਹੋ ਜਾਣੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਫੇਰ ਹੀ ਕੋਈ ਸੱਚਾ ਬੈਰਾਗੀ ਸ਼ਬਦ ਦੇ ਨਾਲ ਜੁੜ ਕੇ ਹੀ ਕਹਿੰਦੇ ਜੀਵਨ ਦੀ ਸਫਲਤਾ ਨਸੀਬ ਹੁੰਦੀ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਾਨਾ। ਆਓ ਸਾਧ ਸੰਗਤ ਜੀ, ਸ਼ਬਦ ਗੁਰੂ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੇ ਨਾਲ ਜੁੜੀਏ, ਅੰਮ੍ਰਿਤ ਛਕੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸ਼ਬਦ ਕੁਸ਼ਲ ਮੇਰਾ ਸੀ, ਇਸ ਕਰਕੇ ਵਧੇਰੇ ਸਮਾਂ ਲੱਗ ਗਿਆ। ਸਮੂਹ ਸੰਗਤਾਂ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹੁਰਾਨੰਗ। ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।